Perturbo, ti saputo altro di altri di sostanza o altri di questa palestina. ਸਤਿਗੁਰੂ ਦਾ ਬਾਣ ਅਣਿਆਲਾ ਤੀਰ ਹੈ। ਇਸਦੇ ਬਾਰੇ ਕਬੀਰ ਸਾਹਿਬ ਜੀ ਨੇ ਬੜੇ ਸੁੰਦਰ ਬਚਨ ਕਹੇ ਨੇ। ਕਬੀਰ ਸਤਿਗੁਰ ਸੂਰ ਨੇ ਬਾਹਿਆ ਬਾਣ ਜੋ ਏਕ ਲਾਗਤ ਹੀ ਤੂੰ ਗਿਰ ਪਰਿਆ ਪਰਾ ਕਲੀਜਾ ਸੇਕ। ਕਹਿੰਦੇ ਨੇ ਕਬੀਰ ਚੋਟ ਸਹੇਲੀ ਖੇਲ ਕੀ ਲਾਗਤ ਨੇ ਉਸਾਸ ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਆਮ ਕਰਕੇ ਅਸੀਂ ਨਿਤ ਬੋਲਦੇ ਹਾਂ, ਦਿਹਾੜੀ ਵਿੱਚ ਪਤਾ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ ਕਰ ਜਾਂਦੇ ਹਾਂ, ਪਰ ਕੋਈ ਗੱਲ ਐਸੀ ਹੁੰਦੀ ਹੈ ਜਿਹੜੀ ਭੁੱਲਦੀ ਨਹੀਂ, ਸਦਾ ਵਾਸਤੇ ਯਾਦ ਰਹਿ ਜਾਂਦੀ ਹੈ। ਸਤਿਗੁਰੂ ਦਾ ਬਚਨ ਐਸਾ ਹੈ, ਉਸਦਾ ਅਸਰ ਹੋਇਆ ਸਿੱਖ ਨੂੰ, ਜੋ ਇੱਕ ਵਾਰ ਕਹਿ ਦਿੱਤਾ ਉਹ ਜੀਵਨ ਭਰ ਨਹੀਂ ਭੁੱਲਿਆ। ਸਿੱਖ ਇਤਿਹਾਸ ਨੂੰ ਪੜ੍ਹ ਕੇ ਵੇਖੀਏ, ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਨੂੰ ਕਹਿ ਦਿੱਤਾ, ਅੱਜ ਤੋਂ ਤੁਸੀਂ ਗੁਰੂ ਹੋ, ਬਾਕੀ ਸਿੱਖਾਂ ਵਾਂਗੂ ਮੈਂ ਵੀ ਸਿੱਖ ਹਾਂ ਅਤੇ ਤੁਸੀਂ ਗੁਰੂ ਹੋ। ਤੁਸੀਂ ਖੰਡੂਰ ਵਿੱਚ ਰਹਿਣਾ ਹੈ, ਜਦੋਂ ਲੋੜ ਪਾਸੇਗੀ ਮੈਂ ਦਰਸ਼ਨ ਕਰਨ ਆਪ ਹੀ ਉੱਥੇ ਆਵਾਂਗਾ, ਹੁਣ ਤੁਸੀਂ ਕਰਤਾਰਪੁਰ ਨਹੀਂ ਆਉਣਾ। ਹੈਰਾਨ ਕੁੰਨ ਹੈ ਇਹ ਗਾਥਾ ਕਿ ਕਰਤਾਰਪੁਰ ਤੋਂ ਪੈਦਲ ਚੱਲ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਖੰਡੂਰ ਆਉਂਦੇ ਰਹੇ। ਇੰਨੀ ਰਹਿਮਤ, ਇੰਨੀ ਬਖਸ਼ਿਸ਼ ਸੇਵਕ ਤੇ ਕੀਤੀ, ਉਸਨੂੰ ਗੁਰੂ ਥਾਪ ਦਿੱਤਾ। ਥਾਪਿਆ ਲਹਿਣਾ ਜੀਵਨ ਦੇ ਗੁਰ ਆਈ ਸਿਰ ਛਤਰ ਫਰਾਇਆ, ਦਿੱਤਾ ਛੱਡ ਕਰਤਾਰਪੁਰ ਬੈਠ ਖੰਡੂਰੈ ਜੋਤ ਜਗਾਈ। ਐਸਾ ਭਾਈ ਗੁਰਦਾਸ ਜੀ ਦਾ ਕਥਨ ਹੈ। ਪਤਾ ਬਚਨ ਕਿੰਨਾ ਮੰਨਦੇ ਸਨ, ਇਸ ਪਦਵੀ ਨੂੰ ਕਿਵੇਂ ਪਹੁੰਚੇ। ਇੱਕ ਵਾਰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਤੇ ਕਹਿੰਦੇ ਨੇ, ਪੁਰਖਾ ਤੂੰ ਇੱਥੇ ਰਹੋ, ਅਸੀਂ ਹੁਣ ਚੱਲਦੇ ਹਾਂ। ਪਰ ਬਚਨ ਮੰਨਣ ਦੀ ਇੰਤਹਾ ਹੈ। ਇਹ ਮਹਾਂਪੁਰਖ ਜੇ ਪੂਰਾ ਹੀ ਬਚਨ ਮੰਨਣ, 100% ਹੀ ਮੰਨ ਲੈਣ, ਤੇ ਤਾਂ ਬਾ ਮੁਸ਼ਕਲ ਅਸੀਂ 1% ਮੰਨਾਂਗੇ। ਇਹਨਾਂ ਨੇ ਤੇ ਹੱਦ ਕਰ ਦਿੱਤੀ। ਗੁਰੂ ਸਾਹਿਬ ਨੇ ਕਹਿ ਦਿੱਤਾ ਇੱਥੇ ਹੀ ਰਹੋ, ਔਰ ਜਿੱਥੇ ਕਿਹਾ ਸੀ ਉੱਥੇ ਹੀ ਬੈਠ ਜਾ। ਕਈ ਦਿਨ ਬਤੀਤ ਹੋ ਗਏ, ਗੁਰੂ ਨਾਨਕ ਦੇਵ ਜੀ ਫਿਰ ਆਏ ਤੇ ਉੱਥੇ ਹੀ ਬੈਠੇ ਨੇ। ਕਹਿੰਦੇ ਨੇ, ਪੁਰਖਾ ਤੂੰ ਇੱਥੇ ਬੈਠਾ ਹੈ? ਕਹਿਣ ਲੱਗਾ, ਜੀ ਤੁਹਾਡਾ ਹੁਕਮ ਸੀ, ਇੱਥੇ ਰਹੋ, ਮੈਂ ਉਸ ਸਮੇਂ ਦਾ ਇੱਥੇ ਹੀ ਬੈਠਾ। ਇਹ ਹੈ ਗੁਰੂ ਦਾ ਬਚਨ, ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ। ਹਰੀ ਨੇ, ਪ੍ਰਮਾਤਮਾ ਨੇ ਪ੍ਰੇਮ ਵਾਲੀ ਬਾਣੀ ਦਾ ਮੈਨੂੰ ਬਾਣ ਮਾਰਿਆ ਹੈ। तिखा बाण है, नोकदार अन्या वाला बाण से जो मेरे मन विच ताकते गया हुण वापस नहीं निकल सकता। जिस लागी पीर पिरम की सो जाने जरिया, उस प्यारे दी ये पीड़ा वेदना जिसनू लगी है उह जानदा है कि किवें बर्दाश्त होंदी है, किवें जरी जांदी है। जीवन मुक्त सो आखिया मर जीवै मरिया, जीवन मुक्त उसनू आखिया जांदा है जिहड़ा एक वारी जीवंदा मर जावे। हुण जीवंदा मरना इह ते बहुत मुश्किल है, मनुख किवें मरे, हौमे मुका देवे, हौमे मार देवे। जन नानक सतगुर मेल हर जग दुत्तर तरिया, सह बर्दाश्त कर देने। हे परमात्मा मैनू सतगुरु मेल, हे हरि मेरे ते कृपा कर, मैनू गुरु मिले। जग जेड़ा बहुत औखा तरिया जान वाला समुद्र है, इसनू मैं तर जावा। श्लोक महला पहला। सच्चे तेरे खंड सच्चे ब्रह्मंड, इस श्लोक नूं विचारन तो पहले एक विचार बहुत जरूरी है। जिन्ना बंदियां ने धार्मिक साधना करन वास्ते कह दिता संसार ते करतार वख वख ने, संसार असार है, संसार तो नफरत करो, संसार तो घिरना करो, परमात्मा तक पहुंचना ते संसार छड़ना बहुत जरूरी है। संसार जेकर असार है तो शरीर भी असार है। जे संसार नाशवान है, संसार एक अपराध है, पाप है, तो जरूरी सी मनुख नु संसार तो नफरत होंदी। ऐसे बंदियां ने संसार नु नरक बना के रख देता, ऐसे बंदियां ने संसार विच जेड़ा रस सी उस रस नु भी बेरस कर देता। साहबा ने कहा नहीं, संसार विच तेनू जीना नहीं आया है, इस सच्चे दा बनाया है। जे ओ दाता पूरा है, जिड़ा कुम्यार पूरा है अधूरा करा किवें बनाएगा। उसकी किरत अधूरी हो नहीं सकती जो आप पूरा होवे। परमात्मा पूरा है, पूरे का किया सब कुछ पूरा, वध घट किस नाहीं, कोई वध घट नहीं, वह है पूरा। पूरे दा कीता सब कुछ पूरा है। आप सत किया सब सत, तिस प्रभ ते सगली उत्पत। जिन्हां बंदियां नूं जीवन जीना नहीं आया, झूठ ते आसरे दिन रात जीउंदे रह, ऐसे बंदियां नूं जो ना वेखिया झूठ ही जापिया। पर जो सच दे आसरे है उस नूं शरीर दी वी कदर है। सिख इतिहास ने एक बड़ी सुंदर इतिहासिक घटना लिखी है। लाहौर दे विच स्वामी दयानंद गए, ये सज्जन बड़ा पढ़िया लिखिया ते चंगा चतर बंदा सी, खंडन मंडन विच बड़ा होशियार सी। इसने सिख धर्म ते भी बड़े कटाक्ष कीते और गुरु नानक देव जी दे बारे ये गल कह दिती कि गुरु नानक देव अनपढ़ सन, पढ़ना आउंदा नहीं सी, लेकिन विद्वान होने का दावा करदे सन। ऐसियां गल्लां कीतियां और कुछ भोले भाले सिख इसके पिछे लग भी तुरे। और ऐसा हमेशा तो ही होया। धार्मिक साधना बड़ी कठिन है, धर्म नूं समझना बड़ा कठिन है। कुछ बंदे बेचारे जो खोज नहीं करदे, अधूरे हुंदे ने, ऐसे बंदियां दे मगर लग तुरदे ने। अज भी ऐसा है, उस वेले भी ऐसा सी। ज्ञानी दित सिंह जी गए, जाके कहन लगे स्वामी जी मुक्ति की हुंदी है। प्रश्न कीता मुक्ति की है, कहन लगा मुक्ति दा अर्थ हुंदा है खलासी हो जानी। कहन लगे खलासी किस तो? कहन लगा शरीर तो, शरीर तो मुक्त होना है। कहन लगे फिर शरीर तो मुक्त कौन होवेगा? कहन लगे आत्मा होवेगी। आत्मा स्वामी जी मुक्त होके किथे जावेगी? फौरन कहन लगा स्वै इच्छा अनुसार विचरेगी, अपनी मर्जी अनुसार विचरेगी। ਤੇ ਗਿਆਨੀ ਜੀ ਨੇ ਵੇਖਿਆ ਆਕਾਸ਼ ਵਿੱਚ ਕੁਛ ਇੱਲਾਂ ਉੱਡ ਰਹੀਆਂ ਸਨ। ਇਹ ਲੱਗੇ ਸਵਾਮੀ ਜੀ ਇੱਕ ਤੇ ਮੁਕਤ ਰੂਹਾਂ ਆ ਜੋ ਉੱਪਰ ਨੇ ਆਪਣੀ ਸਵੈ ਇੱਛਾ ਅਨੁਸਾਰ ਉੱਡ ਰਹੀਆਂ ਨੇ, ਤੇ ਤੁਹਾਡੇ ਦਰਸ਼ਨ ਕਰਨ ਮੁਕਤ ਰੂਹਾਂ ਤੇ ਨਹੀਂ ਆ ਗਈਆਂ, ਇਹ ਮੁਕਤੀ ਹੈ। ਸਵਾਮੀ ਥੋੜਾ ਜਿਹਾ ਹੈਰਾਨ ਹੋਇਆ ਕਿ ਸਿੱਧਾ ਸਾਧਾ ਬੰਦਾ ਕੈਸੀ ਗੱਲ ਕਰ ਰਿਹਾ। ਕਹਿਣ ਲੱਗੇ ਸਵਾਮੀ ਜੀ ਸਾਡੇ ਸਤਿਗੁਰੂ ਕਹਿੰਦੇ ਨੇ ਕਿ ਇਹ ਮਨੁੱਖਾਂ ਦੇ ਬੜੇ ਭਾਗਾਂ ਨਾਲ ਮਿਲੀ ਹੈ, ਇਹ ਮਨੁੱਖਾਂ ਦੇ ਅਪਰਾਧ ਨਹੀਂ, ਪਾਪ ਨਹੀਂ, ਮਿਰੀ ਆਸਾਰ ਨਹੀਂ। ਭਾਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਗੋਬਿੰਦ ਨੂੰ ਮਿਲਣਾ ਤੇ ਸਵੈ ਇੱਛਾ ਦੀ ਗੱਲ ਨਹੀਂ, ਸਵੈ ਇੱਛਾ ਮੁਕਾਉਣੀ ਹੈ। ਇਸ ਬੂੰਦ ਨੇ ਸਾਗਰ ਵਿੱਚ ਮਿਲਣਾ ਹੈ। ਸਾਡੇ ਸਤਿਗੁਰੂ ਕਹਿੰਦੇ ਨੇ ਜਿਉਂ ਜਲ ਮੈਂ ਜਦ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਸੀਆ ਰਾਮ। ਜਿਨ੍ਹਾਂ ਬੰਦਿਆਂ ਨੂੰ ਜਿਉਣਾ ਨਹੀਂ ਆਇਆ, ਸਰੀਰ ਨੂੰ ਸਮਝਣਾ ਨਹੀਂ ਆਇਆ, ਉਦਾਸ ਤੇ ਨਿਰਾਸ਼ ਹੋ ਗਿਆ। ਇੱਕ ਬਿਆਰੀ ਬੜੀ ਪਿਆਰੀ ਘਟਨਾ ਹੈ। ਇੱਕ ਨਗਰ 'ਚ ਰਹਿਣ ਵਾਲਾ ਬੰਦਾ ਜਿਸ ਨੂੰ ਵਿਚਾਰੇ ਨੂੰ ਸਾਦੀ ਰੋਟੀ ਤੋਂ ਬਿਨਾਂ ਕੁਛ ਵੇਖਣ ਨੂੰ ਨਸੀਬ ਨਹੀਂ ਹੋਇਆ, ਆਦਿਵਾਸੀ ਸ਼ਹਿਰ ਵਿੱਚ ਆਇਆ ਤੇ ਉਸਨੇ ਲੋਕਾਂ ਨੂੰ ਵੇਖ ਕੇ ਫਲ ਖਰੀਦਣਾ ਚਾਹਿਆ ਤੇ ਪੁੱਛਦਾ ਕਿਹੜਾ ਚੰਗਾ ਫਲ ਹੈ ਮੈਂ ਲੈ ਲਵਾਂ। ਇੱਕ ਸੱਜਣ ਨਾਰੀਅਲ ਵੇਚ ਰਿਹਾ ਸੀ। ਕਹਿਣ ਲੱਗਾ ਤੂੰ ਨਾਰੀਅਲ ਲੈ ਲੈ, ਇੱਥੇ ਦਾ ਰਾਜਾ ਵੀ ਇਹ ਖਾਂਦਾ, ਇਹ ਫਲ ਬੜਾ ਅੱਛਾ ਹੈ, ਲੈ ਇਸ ਨੂੰ ਖਾ। ਹੁਣ ਉਸਨੇ ਨਾਰੀਅਲ ਪਹਿਲੇ ਦਿਨ ਵੇਖਿਆ, ਉਹ ਲਿਆ ਤੇ ਨਾਰੀਅਲ ਨੂੰ ਖਾਣ ਲੱਗਾ। ਹੁਣ ਨਾਰੀਅਲ ਕਿਵੇਂ ਖਾਧਾ ਜਾਏ, ਹੈਰਾਨ ਹੋਇਆ। ਕਹਿਣ ਲੱਗਾ ਇੱਥੇ ਦੇ ਲੋਕ ਕੈਸੇ ਪਾਗਲ ਨੇ, ਲੱਕੜ ਖਾਂਦੇ ਨੇ, ਇਹ ਕਿਵੇਂ ਖਾਧਾ ਜਾ ਸਕਦਾ। ਉਸਨੇ ਸੁੱਟ ਦਿੱਤਾ। ਕਹਿਣ ਲੱਗਾ ਇਹ ਫਲ ਇੱਥੇ ਪਸ਼ੂ ਵੀ ਨਾ ਖਾਣ, ਇਹ ਕੌਣ ਖਾਏਗਾ। ਇੱਕ ਸਿਆਣਾ ਕੋਲ ਸੀ, ਕਹਿਣ ਲੱਗੇ ਸੱਜਣਾ ਫਲ ਤੇ ਬੜਾ ਚੰਗਾ ਪਰ ਤੈਨੂੰ ਖਾਣਾ ਨਹੀਂ ਆਇਆ, ਜਰਾ ਠਹਿਰ। ਨਾਰੀਅਲ ਨੂੰ ਤੋੜਿਆ, ਗਿਰੀ ਕੱਢ ਕੇ ਉਸਦੇ ਹੱਥ ਫੜਾਈ। ਕਹਿਣ ਲੱਗਾ ਹੱਦ ਹੋ ਗਈ, ਮੈਂ ਆਪਣੀ ਅਗਿਆਨਤਾ ਦੇ ਕਾਰਨ ਇਹ ਫਲ ਸੁੱਟ ਕੇ ਤੁਰ ਜਾਣਾ ਸੀ। ਇਹ ਜੀਵਨ ਵੀ ਐਸਾ ਹੀ ਇੱਕ ਫਲ ਹੈ। ਜਿਨ੍ਹਾਂ ਨੂੰ ਤੇ ਗੁਰੂ ਨੇ ਦੱਸ ਦਿੱਤਾ ਉਹਨਾਂ ਨੇ ਕਿਹਾ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਇਹ ਦਾਤਾ ਇਹ ਤੇਰਾ ਸੰਸਾਰ ਬੜਾ ਚੰਗਾ ਹੈ, ਤੂੰ ਇੱਥੇ ਭੇਜ, ਮੈਨੂੰ ਵਾਰ ਵਾਰ ਭੇਜ ਪਰ ਮੈਂ ਤੇਰੇ ਨਾਲ ਜੁੜਿਆ ਰਹਾਂ, ਤੇਰਾ ਨਾਮ ਅੰਮ੍ਰਿਤ ਪੀ ਸਕਾਂ। ਹੇ ਦਾਤਾ ਝੂਠ ਹੈ ਤੇ ਮੇਰੀ ਦ੍ਰਿਸ਼ਟੀ ਕਰਕੇ, ਨਹੀਂ ਤੇ ਤੂੰ ਆਪ ਸੱਚ ਹੈ, ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ। ਹੁਣ ਜਿਸ ਸਥਾਨ ਤੇ ਬੈਠ ਕੇ ਬੰਦਾ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਥਾਂ ਤੇ ਬੈਕੁੰਠ ਧਾਮ ਬਣ ਜਾਂਦੀ ਹੈ। ਇੱਕ ਵਿਚਾਰ ਆਪਣੇ ਧਿਆਨ ਵਿੱਚ ਲੈਣੀ, ਜ਼ਮੀਨ ਫੁੱਟਾਂ ਦੇ ਹਿਸਾਬ ਨਾਲ ਵਿਕਦੀ ਹੈ, ਗਜ਼ਾਂ ਦੇ ਹਿਸਾਬ ਨਾਲ ਵਿਕਦੀ ਹੈ, ਇੰਚਾਂ ਦੇ ਹਿਸਾਬ ਨਾਲ ਵੀ ਵਿਕਦੀ ਹੈ। ਈਸਾਈਆਂ ਦੇ ਐਸੇ ਐਸੇ ਕਬਰਿਸਤਾਨ ਮੈਂ ਵੇਖੇ ਨੇ ਜਿੱਥੇ ਇੰਚਾਂ ਦੇ ਹਿਸਾਬ ਨਾਲ ਜ਼ਮੀਨ ਵਿਕਦੀ ਹੈ ਔਰ ਬਹੁਤ ਮਹਿੰਗੀ। ਗਰੀਬ ਬੰਦਾ ਉੱਥੇ ਆਪਣਾ ਮੁਰਦਾ ਦਫ਼ਨ ਨਹੀਂ ਕਰ ਸਕਦਾ। ਲੇਕਿਨ ਕੁਛ ਜ਼ਮੀਨ ਐਸੀ ਵੀ ਹੈ ਜਿਸ ਦਾ ਕੋਈ ਮੁੱਲ ਨਹੀਂ। ਕੋਈ ਬੰਦਾ ਸਿੱਖਾਂ ਨੂੰ ਇਹ ਆਖੇ ਜਿੱਥੇ ਤੁਹਾਡਾ ਸੱਚਖੰਡ ਹਰਿਮੰਦਰ ਸਾਹਿਬ ਹੈ, ਇਹ ਜ਼ਮੀਨ ਜਿਹੜੀ ਹੈ ਕਿੰਨੇ ਨੂੰ ਫੁੱਟ ਵੇਚੋਗੇ, ਇਹਦਾ ਮੁੱਲ ਕੀ ਹੈ, ਤੇ ਜ਼ਰੂਰ ਸਿੱਖ ਕਹਿਣਗੇ ਤੇਰਾ ਦਿਮਾਗ ਖਰਾਬ ਹੈ, ਇਹ ਥਾਂ ਵਿਕ ਸਕਦੀ ਹੈ, ਇਹ ਵੇਚਣ ਵਾਲੀ ਹੈ। ਪੁੱਛੋ ਜਾ ਕੇ ਮੁਸਲਮਾਨਾਂ ਨੂੰ ਜਿੱਥੇ ਤੁਹਾਡਾ ਕਾਬਾ ਹੈ ਮੱਕੇ ਦੇ ਵਿੱਚ, ਇਹ ਥਾਂ ਵੇਚੋਗੇ, ਕਿੰਨੇ ਪੈਸਿਆਂ ਨਾਲ ਵੇਚੋਗੇ। ਜਿੱਥੇ ਇਹ ਥਾਂ ਅਮੁੱਲ ਹੈ ਉਸਦਾ ਕਾਰਨ ਹੈ ਕਿ ਅਮੁੱਲ ਪਰਮਾਤਮਾ ਦਾ ਨਾਮ ਜਪਿਆ ਗਿਆ, ਤੇ ਜਿੱਥੇ ਉਸਦਾ ਨਾਮ ਯਾਦ ਆ ਜਾਏ ਉਸਦਾ ਜ਼ਰਾ ਜ਼ਰਾ ਸੱਚ ਹੈ, ਉਹ ਮਿਥਿਆ ਨਹੀਂ, ਉਹ ਨਾਸਵਾਨ ਨਹੀਂ। ਨਾਸਵਾਨ ਤੇ ਤਾਂ ਹੈ ਜੇ ਪਰਮਾਤਮਾ ਨੂੰ ਭੁੱਲ ਜਾਈਏ। ਸਤਿਗੁਰੂ ਕਹਿੰਦੇ ਨੇ ਹੇ ਦਾਤਾ ਜਦੋਂ ਮੈਂ ਤੈਨੂੰ ਵੇਖਦਾ ਤੇ ਤੇਰੇ ਕੀਤੇ ਹੋਏ ਨੂੰ ਵੇਖਦਾ ਹਾਂ, ਫਿਰ ਇੰਜ ਜਾਪਦਾ तेरे खंड जेड़े ने सच्चे ने, तेरे ब्रह्मांड जेड़े ने ये भी सच्चे हैं। सच्चे तेरे लोह, सच्चे आकार, लोह दा अर्थ है लोक। तेरे बनाए हो लोक किते तीन लोक कह देते, किते सप्त लोक कह देते, किते चौदह लोक कह देते। इस कहन का भाव यही सी कि जिन्ने कहन ये तेरे बनाए आकार ये सच्चे हैं। सच्चे तेरे करने सर्व विचार, तेरे करने का अर्थ है किते हुए कम, और इन्हों का विचार ये भी सच्चा है। सच्चा तेरा अमर सच्चा दीवान, अमर का अर्थ होंदा हुक्म, तेरा हुक्म ते तेरा दीवान, दीवान का अर्थ है कचहरी उसका दरबार, ये भी सच्चा है। सच्चा तेरा हुक्म सच्चा फुरमान, तेरा हुक्म सच्चा है। हुक्म सच्चा ना हुंदा ते असी कदी ना मनदे, हुक्म सच्चा है उसका हुक्म सदा वास्ते कायम रहिंदा है। भावे कोई रोंदा धोंदा मने ते भावे कोई खिड़े मथे मने, हुक्म उसका मनना ही पवेगा। जन्म होया ते साडे कोलों कोई पुछया नहीं गया कि तू कोई जन्म लेना चाहना है कि नहीं, हुक्म सी हो गया। जां तिस पाणा तां जमया, परिवार भला पाया उसका हुक्म है। बचपना आ गया ये उसका हुक्म है। जवानी आ गई उसका हुक्म है, सानू जवान होना पिया। बुढ़ापा आ गया उसका हुक्म है, नहीं तो कौन बुढ़ा होना चाहता है। मौत उसका हुक्म है, मनुख ना भी चाहे आएगी। ये तब्दीली उसका हुक्म है। तो कह रहे ने सच्चा तेरा हुक्म सच्चा फरमान, शाही फरमान सरकार चलाउन वास्ते। हे दाता तेरा फरमान जेड़ा है सच्चा है, तू शहनशाह दा शहनशाह है, तेरा ही फरमान है। उस फरमान तो हर फरमान ने जन्म लिया है, ये सच्चा है। सच्चा तेरा कर्म सच्चा निशान, कर्म दा अर्थ हुंदा बख्शिश। तेरी बख्शिश सच्ची है ते बख्शिश दा परवाना, बख्शिश की निशानी जेड़ी लैके मनुख ना लगे जांदा है वो भी सच्ची है। सच्चे तुदे आखें लख करोड़, वो भी सच्चे हैं जो लखा करोड़ा तेनू कहिंदे हैं, तेनू जपदे हैं। सच्चे नू जपण वाले वो भी सच्चे हैं। सच्चा है सब तान, सच्चे सब जोर। जेडे तेनू जपदे ने वो सच्चे ने, पर अपने तान द्वारा नहीं, अपने जतन नाल। असी चाहिए ना असी सच्चे हो जाइए, सच्यार हो जाइए, फिर साडा सच पता की होवेगा। असी अपना जिथे मतलब निकलदा होवे झूठ भी बोल लवांगे, सच भी बोल लवांगे। साडा सच ते ऐसा है जिथे फायदा हुंदा होवे ओ सच है। मनुख दा सच इसते प्रथाए। मैं एक बड़ी सुंदर घटना पढ़ी। इन्हें एक बार एक महात्मा किसे घर ठहरिया ते कुछ पैंडा करना सी। घर वालिया ने अमृत वेले उठ के चार प्रसादे बना दिते कि लो संत जी रस्ते विच छक लैने। सतवादी पुरख सी, रस्ते विच एक गालड़ी बंदा मिल गया। गल्ला सिर्फ करदा सी पर अंदरों धर्मी नहीं सी। महात्मा दा साथ हो गया। एक नदी आई ते उसने चाहिया इस नदी दे किनारे बैठ के प्रसादा छक लईए, पर वंड के छकन दा आदि सी। कहन लगा भाई सज्जना प्रसादा छकेंगा? कहन लगा जी तुहाडी इच्छा। हथ धोआ जी? कहन लगा मेरे ते हथ ठीक ने, तुसी धोने ने तो धोआओ। रुख दी सामें बैठे सन, हथ धोन गए। जदों महापुरख ते आउंदिआं नूं उहने सोचिआ पता नहीं मैनूं इक ते घट प्रसादे ना देवे, छेती नाल खोले ते उहदे आउण तों पहले इक खा गिआ। वापस आया कहन लगा मेरे सामने प्रसादे उन्हें चार नाल बन्ने सन, लेकिन तीन ने पता ते लग गया। प्रसादा एक इसने छकिआ, हथ भी साफ नहीं कीते, पर वो पुकारी सी महापुरख उसनू दो होर दे देते, एक आप छक लिया। तो कहन लगा सजना भाई सच बोलन तो बगैर जीवन बिरथा चला जांदा है। मैनू दस फुलके चार सन, चौथा तू तो नहीं खादा। ਕਹਿਣ ਲੱਗਾ ਜੀ ਨਹੀਂ, ਕਹਿਣ ਲੱਗੇ ਮੇਰੀ ਕਸਮ ਚੁੱਕ, ਕਹਿਣ ਲੱਗਾ ਤੁਹਾਡੀ ਕਸਮ, ਰੱਬ ਦੀ ਸੁਗੰਧ ਖਾ। ਉਹ ਰੱਬ ਦੀ ਸੁਗੰਧ ਵੀ ਖਾ ਗਿਆ। ਕਹਿੰਦੇ ਨੇ ਜਦੋਂ ਤੁਰੇ ਨਦੀ ਲੰਘਣੀ ਸੀ, ਕਹਿਣ ਲੱਗੇ ਰੱਬ ਦਾ ਨਾਂ ਲੈ ਮੇਰੇ ਮਗਰ ਆ, ਨਦੀ ਪਾਰ ਕਰੀਏ, ਨਦੀ ਪਾਰ ਕਰ ਗਿਆ। ਜਿਸ ਪਰਮਾਤਮਾ ਨੇ ਨਦੀ ਪਾਰ ਕਰਵਾਈ ਉਸ ਦੀ ਸੁਗੰਧ ਹੈ। ਦਸ ਚੌਥਾ ਫੁਲਕਾ ਤੂੰ ਤੇ ਨਹੀਂ ਖਾਧਾ। ਕਹਿਣ ਲੱਗਾ ਜੀ ਨਹੀਂ, ਰੱਬ ਦੀ ਕਸਮ। ਅੱਗੇ ਇੱਕ ਸ਼ੇਰ ਆ ਰਹੇ ਆ। ਕਹਿਣ ਲੱਗਾ ਮਹਾਂਪੁਰਖੋ ਹੁਣ ਮਾਰੇ ਗਏ ਸ਼ੇਰ ਆਇਆ। ਕਹਿਣ ਲੱਗੇ ਪਰਮਾਤਮਾ ਦਾ ਨਾਮ ਲੈ ਰਖਵਾ ਲੈ, ਸ਼ੇਰ ਕਿਸੇ ਹੋਰ ਪਾਸੇ ਚਲਾ ਗਿਆ। ਉਹ ਪੁੱਛਦਾ ਭਾਈ ਜਿਸਨੇ ਸ਼ੇਰ ਤੋਂ ਬਚਾਇਆ ਉਸ ਦੀ ਸੁਗੰਧ ਹੈ, ਇੱਕ ਫੁਲਕਾ ਤੂੰ ਤੇ ਨਹੀਂ ਖਾਧਾ। ਕਹਿਣ ਲੱਗਾ ਜੀ ਰੱਬ ਦੀ ਕਸਮ ਹੈ ਮੈਂ ਨਹੀਂ ਖਾਧਾ। ਅੱਗੇ ਗਏ ਤੇ ਇੱਕ ਥੈਲੀ ਮਿਲੀ ਜੋ ਸੋਨੇ ਦੀਆਂ ਮੋਹਰਾਂ ਨਾਲ ਭਰੀ ਹੈ। ਮਹਾਂਪੁਰਖ ਨੇ ਬੜੀ ਯੁਕਤੀ ਨਾਲ ਚਾਹਿਆ ਕਿ ਸੱਚ ਬੋਲੇ। ਕਹਿੰਦੇ ਨੇ ਉਹਦੀਆਂ ਚਾਰ ਢੇਰੀਆਂ ਬਣਾ ਦਿੱਤੀਆਂ। ਕਹਿਣ ਲੱਗੇ ਲੈ ਬਾਈ ਦੋ ਤੂੰ ਚੁੱਕ ਲੈ, ਇੱਕ ਮੈਂ ਲੈ ਲੈਂਦਾ, ਆ ਚੱਲੀਏ। ਤੇ ਕਹਿਣ ਲੱਗਾ ਸੰਤ ਜੀ ਇਹ ਚੌਥੀ। ਕਹਿਣ ਲੱਗੇ ਚੌਥੀ ਆਪੇ ਉਹ ਚੁੱਕ ਲਵੇਗਾ ਜਿਸਨੇ ਚੌਥਾ ਫੁਲਕਾ ਖਾਧਾ। ਕਹਿਣ ਲੱਗਾ ਫੇਰ ਭਾਵੇਂ ਕੁਛ ਆਖ ਲਵੋ, ਉਹ ਸੇਵਾ ਤੇ ਮੈਂ ਹੀ ਕੀਤੀ ਸੀ, ਉਹ ਤੇ ਮੈਂ ਹੀ ਖਾਧਾ ਸੀ। ਕਹਿਣ ਲੱਗੇ ਹੱਦ ਹੋਈ, ਹੁਣ ਇਹ ਤੂੰ ਸੱਚ ਆਖਿਆ ਤੇ ਹੈ ਪਰ ਆਪਣੇ ਫਾਇਦੇ ਵਾਸਤੇ ਆਖਿਆ। ਜੇ ਤੈਨੂੰ ਮੋਹਰਾਂ ਨਾ ਮਿਲਦੀਆਂ ਤੂੰ ਇਹ ਗੱਲ ਕਦੀ ਨਹੀਂ ਸੀ ਕਹਿਣੀ। ਮਨੁੱਖ ਦਾ ਸੱਚ ਤੇ ਐਸਾ ਹੀ ਹੈ, ਲੇਕਿਨ ਜਿਹੜੇ ਉਸਦੇ ਤਾਣ ਦੇ ਆਸਰੇ ਨੇ ਉਹ ਕਹਿੰਦੇ ਨੇ ਭਾਵੇਂ ਸੂਲੀ ਤੇ ਚੜੀਏ ਤੇ ਭਾਵੇਂ ਤਖ਼ਤ ਤੇ ਬੈਠੀਏ, ਬੋਲਣਾ ਅਸੀਂ ਸੱਚ ਹੈ। ਉਹਨਾਂ ਨੂੰ ਇਹ ਸਮਝ ਆ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੇ। ਇਹ ਯਾਦ ਰੱਖਣਾ, ਝੂਠ ਤਖ਼ਤ ਤੇ ਬੈਠਾ ਹੋਇਆ ਵੀ ਸੂਲੀ ਤੇ ਚੜਿਆ, ਲੇਕਿਨ ਜਿਹੜਾ ਸੱਚ ਹੈ ਉਹ ਭਾਵੇਂ ਸੂਲੀ ਚੜਿਆ ਹੋਵੇ ਉਹ ਤਖ਼ਤ ਤੇ ਹੀ ਬੈਠਾ, ਰਹਿਣਾ ਸੱਚ ਨੇ ਹੈ। ਤੂੰ ਕਹਿ ਰਹੇ ਨੇ ਸੱਚਾ ਸਭ ਤਾਨ, ਸੱਚਾ ਸਭ ਜੋਰ, ਉਹ ਸਾਰੇ ਸੱਚੇ ਨੇ ਜਿਹੜੇ ਤੈਨੂੰ ਜਪਦੇ ਨੇ ਕਹਿੰਦੇ ਨੇ, ਪਰ ਤੇਰੇ ਤਾਣ ਦੇ ਆਸਰੇ, ਤੇਰੇ ਜ਼ੋਰ ਦੇ ਆਸਰੇ ਉਹ ਸੱਚੇ ਹਨ। ਸੱਚੀ ਤੇਰੀ ਸਿਫਤ ਸੱਚੀ ਸਲਾਹ, ਹੇ ਦਾਤਾ ਤੇਰੀ ਸਿਫਤ ਸਲਾਹ ਇਹ ਸੱਚੀ ਹੈ। ਹੋਰ ਕਿਸੇ ਬੰਦੇ ਦੀ ਵਡਿਆਈ ਕਰਦੇ ਹਾਂ, ਉਸ ਦੀ ਇੱਕ ਵਡਿਆਈ ਕਰਾਂਗੇ ਤੇ ਚਾਰ ਕਲੰਕ ਨਾਲ ਜੁੜੇ ਹੋਣਗੇ। ਫਿਰ ਉਸਦਾ ਵਿਰੋਧੀ ਇਹ ਗੱਲ ਕਹਿ ਦੇਵੇਗਾ, ਤੂੰ ਜਿਸ ਦੀ ਸਿਫਤ ਕਰ ਰਹੇ ਹੈ ਸਿਫਤ ਸੱਚੀ ਨਹੀਂ, ਤੂੰ ਖੁਸ਼ਾਮਦ ਕਰ ਰਹੇ ਹੈ। ਇਹ ਬੰਦਾ ਇੰਨੀ ਵਡਿਆਈ ਦੇ ਯੋਗ ਨਹੀਂ ਜਿਸ ਦੀ ਤੂੰ ਵਡਿਆਈ ਕਰ ਰਹੇ ਹੈ, ਪਰ ਪਰਮਾਤਮਾ ਦੀ ਸਿਫਤ ਸਲਾਹ ਸੱਚੀ ਹੈ, ਉਸਨੂੰ ਕੋਈ ਕਲੰਕ ਨਹੀਂ, ਉਹ ਨਿਰਮਲ ਹੈ, ਪਵਿੱਤਰ ਹੈ। ਪਰਮਾਤਮਾ ਦੇ ਬਾਰੇ ਅਸੀਂ ਜੋ ਵੀ ਕਹਿ ਦਈਏ, ਪਰਮਾਤਮਾ ਸਭ ਤੋਂ ਪੁਰਾਣਾ ਹੈ। ਜਿਵੇਂ ਸਵਈਆਂ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਲਿਖਿਆ, ਸੱਤ ਸੱਤ ਹਰ ਸੱਤ ਸੱਤ ਸੱਤੈ ਸੱਤ ਭਣੀਐ, ਦੂਸਰ ਅਵਰ ਨ ਆਨ ਪੁਰਖ ਪੌਰਾਤਨ ਸੁਣੀਐ, ਅੰਮ੍ਰਿਤ ਹਰ ਕੋ ਨਾਮ ਲੇਤ ਮਨ ਸਭ ਸੁਖ ਪਾਏ, ਜਿਹ ਰਸਨ ਚਾਖਿਓ ਤੇ ਜਨ ਤ੍ਰਿਪਤ ਅਗਾਏ। ਉਹ ਇੰਨਾ ਨਵਾਂ ਹੈ ਕਿ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਪਰ ਇੰਨਾ ਪੁਰਾਣਾ ਹੈ ਕਿ ਪੁਰਖ ਪੌਰਾਤਨ ਸੁਣੀਐ, ਉਸ ਤੋਂ ਪੁਰਾਣਾ ਹੋਰ ਕੋਈ ਨਹੀਂ। ਉਹ ਸਭ ਤੋਂ ਪਹਿਲੇ ਹੈ, ਉਹ ਸਭ ਤੋਂ ਨਵਾਂ ਹੈ। ਜੇ ਉਹ ਕਹਾਂਗੇ ਸਭ ਤੋਂ ਜ਼ਿਆਦਾ ਸਮਰੱਥ ਹੈ, ਇਹ ਠੀਕ ਹੈ। ਉਸਦੇ ਘਰ ਵਿੱਚ ਸਾਰੀਆਂ ਬਰਕਤਾਂ ਨੇ, ਇਹ ਸੱਚ ਹੈ। ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ ਤੇਰੀ ਤਾਕਤ ਤੇਰੀ ਕੁਦਰਤ ਇਹ ਵੀ ਸੱਚੀ ਹੈ। ਨਾਨਕ ਸੱਚ ਤੇ ਆਇਨ ਸੱਚ, ਸਾਹਿਬ ਫਰਮਾ ਰਹੇ ਨੇ ਜੋ ਸੱਚ ਨੂੰ ਧਿਆਉਂਦੇ ਹਨ ਉਹ ਵੀ ਸਚਿਆਰ ਹਨ, ਉਹ ਵੀ ਸੱਚ ਹਨ। ਜੋ ਮਰ ਜੰਮੇ ਸੋ ਕੱਚ ਨਿਕੱਚ, ਜਿਹੜੇ ਸਿਰਫ ਜੰਮ ਪਏ ਤੇ ਮਰ ਗਏ, ਜਨਮ ਮਰਨ ਦੇ ਗੇੜ ਵਿੱਚ ਪਏ ਰਹੇ, ਸੱਚ ਨੂੰ ਜਿਨ੍ਹਾਂ ਨਹੀਂ ਧਿਆਇਆ, ਸੱਚ ਨਾਲੋਂ ਜੋ ਟੁੱਟੇ ਨੇ, ਐਸੇ ਬੰਦੇ ਨਿਰੋਲ ਕੱਚੇ ਨੇ, ਕੱਚਿਆਂ ਤੋਂ ਕੱਚੇ ਨੇ। ਜੋ ਫਰਮਾ ਰਹੇ ਨੇ ਮਹਿਲਾ ਪਹਿਲਾ, ਵੱਡੀ ਵਡਿਆਈ ਜਾਂ ਵੱਡਾ ਨਾ, ਪਰਮਾਤਮਾ ਨੂੰ ਵੱਡਾ ਕਿਉਂ ਆਖਿਆ? ਕਹਿੰਦੇ ਨੇ ਇਸ ਲਈ ਕਿਹਾ ਕਿ ਉਸਦੀ ਵਡਿਆਈ ਵੱਡੀ ਇਸ ਲਈ ਹੈ ਕਿ ਉਸਦਾ ਨਾਮਨਾ ਬਹੁਤ ਵੱਡਾ ਹੈ। ਵੱਡੀ ਵਡਿਆਈ ਜਾਂ ਸੱਚ ਨਿਆਓ, ਉਸਦੀ ਵਡਿਆਈ ਵੱਡੀ ਤਾਂ ਹੈ ਉਸਦਾ ਨਿਆਂ ਬੜਾ ਸੱਚਾ ਹੈ। ਮਨੁੱਖ ਦਾ ਨਿਆਂ ਕੀ ਹੈ? ਇੱਥੇ ਧਰਮ ਨਾਲੋਂ ਧੜਾ ਪਿਆਰਾ ਹੈ। ਬੰਦਾ ਨਿਆਂ ਕੈਸਾ ਕਰਦਾ ਹੈ, ਜੋ ਆਪਣਾ ਹੈ ਉਹ ਸਚਿਆਰ ਹੈ, ਜੋ ਬਗਾਨਾ ਹੈ ਉਹ ਝੂਠਾ ਹੈ, ਜਿਹੜਾ ਆਪਣਾ ਹੈ ਉਹ ਨਿਰਦੋਸ਼ ਹੈ, ਜਿਹੜਾ ਦੂਸਰਾ ਹੈ ਉਹ ਦੋਸ਼ੀ ਹੈ ਜਾਂ ਆਪਣਾ ਹੈ। ਜਾਂ ਫਿਰ ਜਿਹੜਾ ਧਨ ਦੇ ਦੇਵੇ, ਅਨੇਕਾਂ ਬੰਦਿਆਂ ਨੇ ਐਸਾ ਕੀਤਾ ਕਿ ਧਨ ਲੈ ਲਿਆ, ਅਨਿਆਂ ਕਰ ਦਿੱਤਾ। ਇੱਕ ਪ੍ਰਥਾਏ ਇੱਕ ਛੋਟੀ ਜਿਹੀ ਗਾਥਾ ਧਿਆਨ ਵਿੱਚ ਲਵੋ ਤਾਂ ਕਿ ਗੱਲ ਪੂਰਨ ਤੌਰ 'ਤੇ ਅਸੀਂ ਸਮਝ ਸਕੀਏ। ਕਾਜ਼ੀਆਂ ਦੇ ਬਾਰੇ ਸਾਹਿਬਾਂ ਨੇ ਐਸਾ ਲਿਖ ਦਿੱਤਾ ਸੀ, ਤੂੰ ਤੇ ਜੱਜ ਹੈ ਭਾਈ, ਤੂੰ ਤੇ ਨਿਆਂਕਾਰ ਹੈ, ਤੇ ਐਸਾ ਕਿਉਂ ਕਰ ਰਹੇ ਹੈ? ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੈ ਤਾਂ ਪੜ ਸੁਣਾਏ। ਚਾਰ ਬੱਚੇ ਕਿਤੇ ਜੂਆ ਖੇਲ ਰਹੇ ਸਨ ਤੇ ਫੜੇ ਗਏ, ਤੇ ਇਸਲਾਮ ਵਿੱਚ ਜੂਆ ਹਰਾਮ ਸੀ। ਤਿੰਨਾਂ ਦੇ ਮਾਤਾ ਪਿਤਾ ਉਹ ਤੇ ਕਾਜ਼ੀ ਤੱਕ ਪਹੁੰਚ ਗਏ ਤੇ ਰਿਸ਼ਵਤ ਦੇ ਆਏ, ਤੇ ਚੌਥਾ ਗਰੀਬ ਸੀ, ਉਸਦੇ ਮਾਤਾ ਪਿਤਾ ਕੁਛ ਦੇ ਨਾ ਸਕੇ। ਉਹ ਜਦੋਂ ਫੈਸਲਾ ਹੋਣਾ ਸੀ ਨਾ, ਪਹਿਲੇ ਨੂੰ ਪੁੱਛਣ ਲੱਗਾ, ਤੂੰ ਜੂਆ ਖੇਲਦਾ ਸਾਂ? ਕਹਿਣ ਲੱਗਾ, ਜੀ ਨਹੀਂ, ਮੈਂ ਤੇ ਵੇਖ ਰਿਹਾ ਸਾਂ। ਕਹਿਣ ਲੱਗੇ, ਜਾ, ਤੈਨੂੰ ਵਾਰਨਿੰਗ ਦੇ ਕੇ ਛੱਡ ਦੇਣਾ, ਫਿਰ ਦੁਬਾਰਾ ਨਾ ਵੇਖੇ। ਦੂਸਰੇ ਨੂੰ ਪੁੱਛਿਆ, ਕਹਿਣ ਲੱਗਾ, ਜੀ ਮੈਂ ਵੀ ਵੇਖ ਰਿਹਾ ਸਾਂ। ਕਹਿਣ ਲੱਗੇ, ਫਿਰ ਨਾ ਵੇਖੂ। ਤੀਸਰੇ ਨੂੰ ਪੁੱਛਿਆ, ਤੂੰ? ਕਹਿਣ ਲੱਗਾ, ਜੀ ਮੈਂ ਵੀ ਵੇਖ ਰਿਹਾ ਸਾਂ। ਕਹਿਣ ਲੱਗਾ, ਜਾ, ਤੂੰ ਵੀ ਚਲਾ ਜਾ, ਫਿਰ ਨਾ ਕਿਤੇ ਜੂਆ ਵੇਖੂ। ਚੌਥੇ ਨੂੰ ਕਹਿਣ ਲੱਗਾ, ਤੂੰ ਤੇ ਖੇਡ ਰਿਹਾ ਸਾਂ ਨਾ? ਕਹਿਣ ਲੱਗਾ, ਮਹਾਰਾਜ, ਜੇ ਇਕੱਲਾ ਬੰਦਾ ਜੂਆ ਖੇਡ ਸਕਦਾ ਤੇ ਬੇਸ਼ੱਕ ਮੈਨੂੰ ਫਾਹ ਲਾ ਦਿਓ, ਜਾਂ ਤੇ ਨਾਲ ਤੁਹਾਨੂੰ ਬਹਿਣਾ ਪਏਗਾ, ਜਾਂ ਘੱਟੋ ਘੱਟ ਇੱਕ ਨੂੰ ਸਜ਼ਾ ਹੋਰ ਦੇਣੀ ਪਏਗੀ। ਹੁਣ ਤੇਰਾ ਇਹ ਨਿਆਂ ਕੀ ਕਰੇਗਾ? ਬੰਦੇ ਦਾ ਤੇ ਐਸਾ ਨਿਆਂ ਹੈ, ਪਰ ਪਰਮਾਤਮਾ ਦਾ ਐਸਾ ਨਿਆਂ ਨਹੀਂ। ਤੁਸੀਂ ਵੇਖੋ ਉਹਦੇ ਬਣਾਏ ਤੱਤ, ਧਰਤੀ ਦੀ ਕੋਈ ਪੂਜਾ ਕਰੇ ਜਾਂ ਨਾ ਕਰੇ, ਪਰ ਇੱਥੇ ਜੋ ਬੀਜੇਗਾ ਉਹੀ ਵੱਢੇਗਾ, ਉਹਦਾ ਨਿਆਂ ਹੈ। ਪਾਣੀ ਦੀ ਕੋਈ ਪੂਜਾ ਕਰੇ ਜਾਂ ਨਾ ਕਰੇ, ਪਾਣੀ ਦਾ ਜਿਹੜਾ ਸੁਭਾਵ ਹੈ, ਪਾਣੀ ਨਹੀਂ ਛੱਡਦਾ। ਪਰਮਾਤਮਾ ਨੇ ਆਪਣਾ ਸੁਭਾਵ ਨਹੀਂ ਛੱਡਣਾ, ਉਸਦਾ ਨਿਆਂ ਸੱਚਾ ਹੈ। ਮੈਂ 100 ਵਾਰੀ ਕਹਾਂ, ਹੇ ਪਰਮਾਤਮਾ, ਜਿਹੜਾ ਤੇਰਾ ਸੂਰਜ ਹੈ, ਮੇਰੇ ਘਰ ਹੀ ਰੌਸ਼ਨੀ ਦੇਵੇ, ਗੁਆਂਢੀ ਦੇ ਘਰ ਨਾ ਦੇਵੇ, ਪਰ ਨਹੀਂ, ਉਸਦਾ ਨਿਆਂ ਹੈ, ਜੇ ਰੌਸ਼ਨੀ ਦੇਵੇਗਾ ਸਭ ਨੂੰ ਦੇਵੇਗਾ। ਕਹਿੰਦੇ ਨੇ, ਵੱਡੀ ਵਡਿਆਈ ਜਾਂ ਸੱਚ ਨਿਆਂ, ਵੱਡੀ ਵਡਿਆਈ ਜਾਂ ਨਿਸ਼ਚਲ ਥਾਂ। ਉਸਦੀ ਵਡਿਆਈ ਵੱਡੀ ਹੈ ਇਸ ਲਈ ਕਿ ਉਹਦੇ ਰਹਿਣ ਦਾ ਟਿਕਾਣਾ ਅਟਲ ਹੈ, ਉਹਦਾ ਥਾਂ ਨਿਸ਼ਚਲ ਹੈ। ਵੱਡੀ ਵਡਿਆਈ ਜਾਣੇ ਅਲਾਓ, ਉਸਦੀ ਵੱਡੀ ਵਡਿਆਈ ਇਸ ਲਈ ਹੈ ਕਿ ਜੋ ਅਸੀਂ ਬੋਲ ਬੋਲਦੇ ਹਾਂ, ਅਲਾਓ ਦਾ ਅਰਥ ਹੈ ਬੋਲਣਾ, ਬਚਨ, ਸਾਡੇ ਬੋਲ ਜਿਹੜੇ ਨੇ ਉਹ ਸਮਝਦਾ, ਜਾਣਦਾ ਹੈ। ਵੱਡੀ ਵਡਿਆਈ ਬੁੱਝੇ ਸਭ ਭਾਉ, ਉਸਦੀ ਵਡਿਆਈ ਵੱਡੀ ਇਸ ਲਈ ਹੈ, ਤਾਤ ਪਰਜ ਭਾਵ ਜਿਹੜਾ ਹੈ ਉਹ ਸਮਝਦਾ। ਹੁਣ ਐਸਾ ਤੇ ਨਹੀਂ ਭਾਈ, ਰੱਬ ਜਿਹੜਾ ਇੰਗਲਿਸ਼ ਹੀ ਸਮਝਦਾ, ਅੰਗਰੇਜ਼ੀ ਬੋਲਣ ਵਾਲਿਆਂ ਦੀ ਉਹ ਅਰਦਾਸ ਸੁਣੇਗਾ, ਬਾਕੀ ਦੀਆਂ ਦੀ ਨਹੀਂ। ਰੱਬ ਅਰਬੀ ਜਾਣਦਾ, ਉਸ ਵਿੱਚ ਹੋਈ ਪ੍ਰਾਰਥਨਾ ਸੁਣੇਗਾ, ਜਾਂ ਰੱਬ ਜਿਹੜਾ ਸੰਸਕ੍ਰਿਤੀ ਜਾਣਦਾ, ਉਸ ਵਿੱਚ ਹੋਈ ਅਰਦਾਸ ਸੁਣੇਗਾ। ਸਾਹਿਬ ਕਹਿੰਦੇ ਨੇ, ਸਾਚਾ ਸਾਹਿਬ ਸਾਚ ਨਾ ਇਹ ਪਾਸਿਆ ਪਾਓ ਅਪਾਰ। ਉਹ ਤੇ ਇੰਨਾ ਜਾਣਦਾ ਕਿ ਵਿਣ ਬੋਲਿਆ ਸਭ ਕੁਛ ਜਾਣਦਾ, ਕਿ ਸਿਆਗਾ ਚੀਚਾ ਅਰਦਾਸ, ਜੋ ਬੋਲਦੇ ਹਾਂ ਜਾਂ ਨਹੀਂ ਬੋਲਦੇ, ਸਾਡੇ ਭਾਵ ਨੂੰ ਉਹ ਸਮਝਦਾ ਹੈ। ਵੱਡੀ ਵਡਿਆਈ ਬੁੱਝਿਆ ਸਭ ਭਾਓ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। ਉਹਦੀ ਵੱਡੀ ਵਡਿਆਈ ਇਹ ਹੈ ਕਿ ਜਦੋਂ ਦਾਤਾਂ ਦਿੰਦਾ, ਕਿਸੇ ਨੂੰ ਪੁੱਛਦਾ ਨਹੀਂ ਕਿ ਦੇਵਾਂ ਕਿ ਨਾ ਦੇਵਾਂ। ਜੇ ਕਿਤੇ ਬੰਦੇ ਨੂੰ ਪੁੱਛ ਕੇ ਦਿੰਦਾ ਨਾ ਭਾਈ, ਦੂਸਰੇ ਬੰਦੇ ਨੂੰ ਦਾਤ ਦੇਵਾਂ ਕਿ ਨਾ ਦੇਵਾਂ, ਫਿਰ ਤੇ ਦਾਤ ਦੂਸਰੇ ਤੱਕ ਪਹੁੰਚਣੀ ਨਹੀਂ ਸੀ। ਬੰਦੇ ਦਾ ਵਸ ਲੱਗਦੇ ਤੇ ਕਹਿੰਦਾ, ਮੈਨੂੰ ਦੇ ਪਰ ਦੂਸਰੇ ਨੂੰ ਨਾ ਦੇ, ਦਾਤ ਮੈਨੂੰ ਦੇ ਦੂਸਰੇ ਨੂੰ ਨਾ ਦੇ। ਪੁਰਾਤਨ ਗਿਆਨੀ ਇੱਕ ਉਠਾਨਕਾ ਇਸਦੇ ਬਾਰੇ ਸੁਣਾਉਂਦੇ ਹੁੰਦੇ ਸਨ, ਔਰ ਬੜੀ ਕਮਾਲ। ਕਹਿੰਦੇ ਨੇ, ਇੱਕ ਵਾਰੀ ਐਸਾ ਹੋਇਆ ਕਿ ਸ਼ਿਵਜੀ ਦਾ ਪੁਜਾਰੀ, ਉਹਨੂੰ ਸ਼ਿਵਜੀ ਨੇ ਸੰਖ ਦੇ ਦਿੱਤਾ ਤੇ ਕਹਿਣ ਲੱਗੇ, ਲੈ ਪੂਜਾ ਕਰੀ ਤੇ ਜੋ ਮੰਗੇਗਾ ਤੈਨੂੰ ਮਿਲੇਗਾ, ਪਰ ਦੂਣਾ ਗੁਆਂਢੀ ਦੇ ਘਰ ਜਾਏਗਾ। ਉਹਨੇ ਤੇ ਸੰਖ ਜਿਹੜਾ ਸੀ ਇੱਕ ਸੂਟਕੇਸ ਵਿੱਚ ਰੱਖ ਦਿੱਤਾ ਕਿ ਮੈਂ ਭਾਵੇਂ ਭੁੱਖਾ ਮਰ ਜਾਵਾਂ, ਗੁਆਂਢੀ ਦੇ ਘਰ ਕੁਛ ਨਹੀਂ ਜਾਣਾ ਚਾਹੀਦਾ। ਪ੍ਰਦੇਸ਼ ਵਿੱਚ ਮਜ਼ਦੂਰੀ ਕਰਨ ਚਲਾ ਗਿਆ ਤੇ ਪਤਨੀ ਦੇ ਮਨ 'ਚ ਖਿਆਲ ਆਇਆ ਕਿ ਗੁਆਂਢੀ ਵੀ ਆਰਾਮ ਨਾਲ ਰੋਟੀ ਖਾਏ, ਅਸੀਂ ਵੀ ਖਾਈਏ। ਪੂਜਾ ਕੀਤੀ, ਸੰਖ ਦੀ ਕਹਿਣ ਲੱਗੀ, ਹੇ ਸ਼ਿਵ ਜੀ ਦੇ ਸੰਖ, ਇੱਕ ਮਕਾਨ ਚਾਹੀਦਾ ਸਾਨੂੰ ਸਮਝਾਉਣ ਵਾਸਤੇ, ਇਹ ਐਸੀ ਸਾਖੀ ਕਿਸੇ ਨੇ ਘੜੀ ਹੈ। ਕਹਿੰਦੇ ਨੇ ਇਸ ਦਾ ਇੱਕ ਮਕਾਨ ਬਣਿਆ ਤੇ ਗੁਆਂਢੀਆਂ ਦੇ ਦੋ ਬਣ ਗਏ। ਇੱਕ ਮੱਝ ਵੀ ਚੰਗੀ ਚਾਹੀਦੀ ਹੈ ਦੁੱਧ ਵਾਸਤੇ, ਇੱਧਰ ਇੱਕ ਤੇ ਦੂਸਰੇ ਪਾਸੇ ਦੋ ਚਲੀਆਂ ਗਈਆਂ, ਬਸ ਦੂਸਰੇ ਪਾਸੇ ਸਭ ਕੁਛ ਡਬਲ ਹੁੰਦਾ ਜਾਏ। ਪ੍ਰਦੇਸ਼ ਵਿੱਚੋਂ ਆਇਆ ਤੇ ਕਹਿਣ ਲੱਗਾ, ਵੇਖ ਕੇ ਕਿਤੇ ਸੰਖ ਦੀਆਂ ਮਿਹਰਬਾਨੀਆਂ ਤੇ ਨਹੀਂ? ਕਹਿਣ ਲੱਗੀ, ਹਾਂ ਐਸਾ ਹੀ ਹੋਇਆ। ਲੱਗਾ ਤੈਨੂੰ ਤੇ ਮਤ ਹੀ ਨਹੀਂ ਆਈ। ਕੱਲ ਨਾ ਮੈਂ ਘਾਲਦਾ ਰਿਹਾ ਤੇ ਫਾਇਦਾ ਗੁਆਂਢੀ ਲੈ ਗਿਆ, ਧੂਪ ਦੀਪ ਦੇ ਕੇ ਕਹਿਣ ਲੱਗਾ, ਸ਼ਿਵ ਜੀ ਦੇ ਸੰਖ ਮੇਰਾ ਘਰ ਢਾ ਦੇ। ਉਹਦਾ ਇੱਕ ਟੱਠਾ ਤੇ ਗੁਆਂਢੀਆਂ ਦੇ ਦੋਵੇਂ ਪੈ ਗਏ। ਕਹਿਣ ਲੱਗਾ, ਮੇਰੀ ਮੱਝ ਮਾਰ ਦੇ, ਇਸ ਦੀ ਇੱਕ ਮਰੀ, ਉਹਨਾਂ ਦੀਆਂ ਦੋਵੇਂ ਮਰ ਗਈਆਂ। ਕਹਿਣ ਲੱਗਾ, ਮੇਰੀ ਇੱਕ ਅੱਖ ਅੰਧੀ ਕਰ, ਇਹਦੀ ਇੱਕ ਅੱਖ ਅੰਧੀ ਹੋਈ, ਉਹਨਾਂ ਦੀਆਂ ਦੋਵੇਂ ਹੀ ਹੋ ਗਈਆਂ। ਕਹਿਣ ਲੱਗਾ, ਮੇਰੀ ਇੱਕ ਲੱਤ ਲੰਗੜੀ ਕਰ, ਉਹ ਵਿਚਾਰੇ ਦੂਸਰੇ ਬਿਲਕੁਲ ਲੂਲੇ ਹੋ ਕੇ ਬਹਿ ਗਏ। ਕਹਿਣ ਲੱਗਾ, ਹੁਣ ਮੇਰੇ ਘਰ ਦੇ ਅੱਗੇ ਇੱਕ ਖੂਹ ਪੁੱਟ, ਦੂਸਰੇ ਅੱਗੇ ਦੋ ਆਉਣੇ ਸਨ, ਲਾਜ਼ਮੀ ਸੀ ਉਹ ਡਿੱਗਦੇ ਮਰਦੇ, ਐਸਾ ਹੀ ਹੋਇਆ। ਇਸ ਕਥਾ ਦੇ ਵਿੱਚ ਇਹੀ ਭਾਵ ਹੈ ਕਿ ਜੇ ਬੰਦੇ ਦੇ ਵੱਸ ਹੋਵੇ ਨਾ, ਬੰਦਾ ਤੇ ਬੰਦੇ ਨੂੰ ਕਦੀ ਬਹਿਣ ਵੀ ਨਾ ਦੇਵੇ, ਬੰਦਾ ਬੰਦੇ ਨੂੰ ਰੋਟੀ ਨਾ ਖਾਣ ਦੇਵੇ, ਉਹ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ। ਪਾਂਡਵਾਂ ਨੂੰ ਕਰਵਾਂ ਨੇ ਗੱਲ ਕਹਿ ਦਿੱਤੀ ਸੀ, ਪੰਜ ਪਿੰਡ ਮੰਗਦੇ ਹੋ, ਤੁਹਾਨੂੰ ਸੂਈ ਦੇ ਨੱਕੇ ਜਿੰਨਾ ਥਾਂ ਅਸੀਂ ਦੇਣ ਵਾਸਤੇ ਤਿਆਰ ਨਹੀਂ। ਪਰ ਹੇ ਦਾਤਾ, ਮਾਲਕ ਤੂੰ ਸਾਰਿਆਂ ਨੂੰ ਦੇ ਰਿਹਾ, ਤੂੰ ਕਿਸੇ ਨੂੰ ਪੁੱਛਦਾ ਨਹੀਂ। ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਉਹਦੀ ਵੱਡੀ ਵਡਿਆਈ ਇਸ ਲਈ ਹੈ ਆਪੇ ਆਪ ਹੈ, ਕੋਈ ਦੂਸਰਾ ਉਸਦਾ ਸ਼ਰੀਕ ਨਹੀਂ। ਨਾਨਕ ਕਾਰ ਨਾ ਕਥਨੀ ਜਾਏ, ਕਾਰ ਦਾ ਅਰਥ ਹੈ ਕੰਮ, ਉਹਦਾ ਜਿਹੜਾ ਕੀਤਾ ਹੋਇਆ ਕੰਮ ਹੈ ਕਾਰ ਹੈ, ਕਥਨ ਵਿੱਚ ਨਹੀਂ ਆ ਸਕਦੀ। ਕੀਤਾ ਕਰਨਾ ਸਰਬਤ ਜਾ, ਜੋ ਕੀਤਾ ਜੋ ਉਸਦਾ ਕਰਨਾ ਹੈ, ਕੀਤਾ ਹੋਇਆ ਕੰਮ ਸਾਰਾ ਉਸਦੀ ਆਗਿਆ ਅਨੁਸਾਰ ਹੈ। ਇਹ ਸੰਸਾਰ ਉਸਦਾ ਕੀਤਾ ਕਰਨਾ ਉਸਦੀ ਰਜ਼ਾ ਵਿੱਚ ਹੈ, ਮਹਿਲਾ ਦੂਜਾ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਫਰਮਾਉਂਦੇ ਨੇ, ਜਗਤ ਹੈ ਸੱਚਾ ਸੱਚੇ ਦੀ ਕੋਠੜੀ, ਵਿੱਚ ਵਾਸਾ ਵੀ ਸੱਚੇ ਦਾ। ਸੱਚੇ ਦਾ ਵਾਸਾ ਕਹਿ ਕੇ ਉਹਨਾਂ ਨੇ ਗ੍ਰਿਸ਼ਟ ਦੀ ਬਹੁਤ ਵੱਡੀ ਮਹਾਨਤਾ ਬਣਾ ਦਿੱਤੀ। ਬੰਦੇ, ਤੂੰ ਆਪਣੇ ਪਰਿਵਾਰ ਵਿੱਚੋਂ ਕਰਤਾਰ ਨੂੰ ਵੇਖ, ਕਿਉਂਕਿ ਉਸਦੀ ਰਹਿਮਤ ਹੈ, ਉਸਦੀ ਦਾਤ ਹੈ। ਤੂੰ ਦਾਤ ਵਿੱਚੋਂ ਦਾਤਾਰ ਦੇ ਦੀਦਾਰ ਕਰ। ਤੂੰ ਆਪਣਾ ਘਰ ਕਿਉਂ ਕਹਿੰਦਾ, ਉਸ ਦੀ ਬਖਸ਼ਿਸ਼ ਕਹਿ। ਤੂੰ ਆਪਣਾ ਪਰਿਵਾਰ ਕਿਉਂ ਕਹਿੰਦਾ, ਉਸ ਦੀ ਕਿਰਪਾ ਕਹਿ। ਜਿਹੜਾ ਇਸ ਢੰਗ ਨਾਲ ਵੇਖੇਗਾ, ਹਰ ਇੱਕ ਵਸਤੂ ਵਿੱਚੋਂ ਪਰਮਾਤਮਾ ਨਜ਼ਰ ਆਏਗਾ, ਤੇ ਮਨੁੱਖ ਵਿੱਚ ਤੇ ਉਸਦੀ ਜੋਤ ਜਗ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇਸ ਵਿੱਚ ਸੱਚੇ ਦਾ ਵਾਸਾ ਹੈ। ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮ ਕਰੇ ਵਿਨਾਸ਼। ਇੱਕ ਨਾ ਕੁਛ ਬੰਦੇ ਐਸੇ ਨੇ ਜਿਨ੍ਹਾਂ ਨੂੰ ਹੁਕਮ ਰਾਹੀਂ ਆਪਣੇ ਵਿੱਚ ਲੀਨ ਕਰ ਲੈਂਦਾ ਹੈ, ਕੁਛ ਐਸੇ ਨੇ ਹੁਕਮ ਦੁਆਰਾ ਹੀ ਉਹਨਾਂ ਦਾ ਵਿਨਾਸ਼ ਕਰ ਦਿੰਦਾ ਹੈ। ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇੱਕ ਐਸੇ ਨੇ ਜਿਨ੍ਹਾਂ ਨੂੰ ਰਜ਼ਾ ਵਿੱਚ ਹੀ ਕੱਢ ਲੈਂਦਾ, ਬਚਾ ਲੈਂਦਾ, ਕਿਰਪਾ ਕਰਦਾ, ਵਿਕਾਰਾਂ ਤੋਂ ਬਚਾ ਲੈਂਦਾ ਹੈ। ਇੱਕ ਐਸੇ ਨੇ ਜਿਨ੍ਹਾਂ ਨੂੰ ਮਾਇਆ ਵਿੱਚ ਵਾਸਾ ਦਿੰਦਾ ਹੈ। ਇਹ ਵੀ ਆਖਣਾ ਜਾ ਪਈ ਜੇ ਕਿਸੇ ਆਣੇ ਰਾਸ, ਇਹ ਵੀ ਨਹੀਂ ਆਖਿਆ ਜਾਂਦਾ। ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਕਿ ਕਿਸ ਨੂੰ ਉਹ ਪ੍ਰਵਾਨ ਕਰ ਲੈਂਦਾ, ਕਿਹੜਾ ਉਸਦੀ ਕਿਰਪਾ ਨਾਲ ਪੁੱਗ ਖਲੋਂਦਾ, ਇਸਦੀ ਕਰਨੀ ਰਾਸ ਆ ਜਾਂਦੀ ਹੈ, ਉਹ ਰਾਸ ਆਪ ਲਿਆਉਂਦਾ ਹੈ, ਆਪ ਸਫਲਤਾ ਬਖਸ਼ਦਾ ਹੈ। ਨਾਨਕ ਗੁਰਮੁਖ ਜਾਣੀ ਹੈ ਜਾਂ ਕੋ ਆਪ ਕਰੇ ਪ੍ਰਗਾਸ, ਸਹਿ ਫਰਮਾ ਰਹੇ ਨੇ ਗੁਰੂ ਦੀ ਰਾਹੀਂ। ਇਹ ਗੱਲ ਸਮਝ ਵਿੱਚ ਆਉਂਦੀ ਹੈ, ਜਿਸ ਨੂੰ ਆਪ ਚਾਨਣ ਦੇਵੇ, ਜਿਸ ਨੂੰ ਆਪ ਪ੍ਰਕਾਸ਼ ਕਰੇ ਪੌੜੀ। ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ। ਸਾਹਿਬ ਕਹਿੰਦੇ ਨੇ ਜੀਵ ਉਸਨੇ ਪੈਦਾ ਕੀਤੇ ਹਨ, ਜੀਵਾਂ ਦੇ ਨਾਮ ਲਿਖ ਕੇ ਤੇ ਨਿਆਂ ਵਾਸਤੇ ਧਰਮ ਰਾਜੇ ਨੂੰ ਬਿਠਾ ਦਿੱਤਾ। ਜਿਵੇਂ ਨਾਮ ਬਾਹਰ ਲਿਖੇ ਨੇ ਕਾਗਜ਼ਾਂ ਤੇ, ਇਸ ਤਰ੍ਹਾਂ ਨਹੀਂ। ਉਸ ਦਾਤੇ ਦਾ ਹਿਸਾਬ ਲੇਖਾ ਬੜਾ ਨਿਰਾਲਾ ਹੈ, उसने एक नियम बना दिता, उसका नियम चल रहा है। जो करते हाँ कर्मा का लेखा मनुख दे नाल है। एक बंदा दौड़िया तो उसका फल उन्हें नाल ही थकावट नाल ही आ गई। एक बंदे क्रोध किया तो क्रोध की तपस उसके नाल ही उसनों फल मिल रहा है। जो जो मनुख करता पे उसका फल मिल रहा है। सूक्ष्म असर बाद विच भी रह जाता है पर फल मिलना तो उस वेले शुरू हो जाता है। कर्म नियम उस दाते ने बिठा दिता है। उथे सचे ही सच निबड़ा चुन वख कढ़े जज मालिया। उथे सचे ही प्रवान होंदे हन क्योंकि नबेड़ा जिहड़ा सच द्वारा ही होना है। जिहड़े उस दे दर ते भैड़े कर्मां वाले जज माले दा अर्थ होंदा घोड़ा, ऐसे बंदे जिहड़े हन उन्होंने चुन के वख कढ़ लिया जाता है। थाओ न पाएन कूड़ियार मूह काला दोजख चालिया। जिहड़े झूठे ने कूड़ियार बंदे हन उन्होंने उसे थां नहीं मिलती, टिकाणा नहीं मिलता। उन्होंने मूह काले करके दोजख नूं तोरिया जाता है। ये पंक्ति बड़ी समझण वाली है। मनुख दा चेहरा किन्ना भी करूप होवे पर वो कोई कम चंगा कर पवे, पर उपकार की गल उस कोलों कोई हो जाए तो उसके चेहरे उत्ते भी कोई लाली आ जाती है। पर एक बंदा बड़ा सुंदर होवे, बड़ा दर्शनी होवे, उस कोलों कुछ बुरा हो जाए तो उसका चेहरा भी काला पै जाता है। परमात्मा के सामने सुरखरू होके कौन जाते ने? वो जाते ने जिन्नी नाम ते आया गए मुशक्कत काल, नानक ते मुख उजले किसी छुट्टी ना। उन्होंने मूह उजले हैं परमात्मा की हजूरी विच। मूह काले किन्हां दे होए जिहड़े कूड़ियार सन, ते दोषक नूं उन्हां नूं तोरिया गया। तेरा नाए रते से गिन गए, हार गए से ठगन वाले आ। जिहड़े तेरे नाम विच रते सन, नाम दा रंग जिन्हां नूं चढ़ गया उह ते जित गए। ते जिन्हां दे मन विच ठगी सी, फरेब सी, धोखा सी, ऐसे बंदे जिहड़े सन हार गए। वह जीवन की बाजी हार के चले गए। लिख नाम है धर्म बहालिया। उन्होंने नामे लिख के धर्मराज नूं बिठा दिता है। तो एक विचार ध्यान में लै लीजिए तो इसके नाल ही समाप्ति करा। सारे नाम रसीए सियाने चिंतक विद्वान इस गल नाल सहमत ने कि बंदे बख्शिश की उसकी बहुत वड्डी है। सिख बख्शिश तो बगैर चलदा नहीं। बख्शिश ते है, जिथे तू बख्शिश का ख्याल रखना है उथे ये भी ध्यान रख के उसका न्याय बड़ा सच्चा है। उसके दरबार में जाना है तो न्याय बड़ा उसका सच्चा है। भाई गुरदास साहब जी ने बड़े सुंदर बचन कहे ने। वो कहते ने एक बंदा खजूर तो चढ़ के डिग पिया, जो बच गया तो जरूरी नहीं कि तू ही साल मारे से बच जाए, हो सकता तेन चोट लग जाए तो खजूर तो ना डिग। पै खजूरी जी भी है चढ़ खजूरी चढ़ो ना कोई। उन्हें होर प्रमाण देंदिया कहा जेकर उधरी पूतना व्यो प्यालन कम ना चंगा। एक पूतना दा जेकर किसी नू जहर दे के उधार हो गया तो यह ए भाव नहीं कि लोगों के बच्चों जहर देंदे फिरी जाए। भाव जे किसी पापी का उधार हो गया, अजा मल उधर गया। बंदे तू जे बख्शिश की गल करना है तो नाल उसके न्याय की गल भी कर, इंसाफ की गल भी कर, ताकि तू चंगे कर्म करें, शुभ कम करें, नेक कम करें। बख्शिश तो उसकी महान है पर नाल ये भी गल याद रखनी है। लिख नाम है धर्म बहालिया। उसके दर से जदों जाना है यतन कर मूह सुरखरू लैके जावा, शुभ लैके जावा, ताकि परमात्मा तेनों गल वकड़ी विच लवे तो कहे जो करन वास्ते भेजिया सी वो तू करके आया। दाता बख्शिश करे, कृपा करे। ये खंड ब्रह्मण से उसके सचे ने, ते जे असी सत्यार होवांगे सच की दृष्टि नाल वेखांगे फिर ते परमात्मा ही परमात्मा नजर आएगा। दृष्टि झूठ की बन गई, रब सामने भी खड़ा होवे फिर उसके नाल कुछ सांझ नहीं बन सकती। गुरु नानक देव जी दे हुंदिया जदों शरीर विच मौजूद सन अनेक ऐसे सन जिन्हां नूं गुरु नानक नज़र नहीं आया, एक पूतना नज़र आया। गुरु नानक देव नजर नहीं आया कि बेताल नजर आया, गुरु नानक देव नजर नहीं आया कि साधारण ते पागल बंदा नजर आया। गुरु नानक देव नु को वेख रहे हो कहिंदा है पागल है, कोई कहिंदा है ये चला है, कोई कहिंदा है भूतना है, कोई कहिंदा है बेताल है, कोई आखे भूतना, कोई कहे बेताला, कोई आखे आदमी नानक विचारा। भाई गुरदास जदों वेखदे ने ओह कहिंदे ने एक बाबा अकाल रूप, दूजा रबाबी मरदाना, उन्हां नू अकाल रूप नजर आउंदा है। एक वेखदा ओह कहिंदा परमात्मा तेरे बिना है ही कुछ नहीं, दूसरा कहिंदा नहीं रब है ही कोई नहीं। इह ते दृष्टि है, सतगुरु कृपा करन साडी ऐसी दृष्टि बने उस दाते तो बिना कुछ नजर ही ना आवे। जल थल मैयल पूरिया रविया विच वना, सो प्रभ चित ना आवई कितड़ा दुख ना। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।